ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀਓ, ਸਭ ਤੋਂ ਪਹਿਲਾਂ ਜੋ ਪੂਰੇ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ, ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੈ, ਸਾਰਿਆਂ 'ਚ ਬਹੁਤ ਜ਼ਿਆਦਾ ਇੱਕ ਸ਼ੋਕ ਦਾ ਮਾਹੌਲ ਹੈ, ਕਿਉਂਕਿ ਕੁਛ ਦਿਨ ਪਹਿਲਾਂ ਇੱਕ ਬਹੁਤ ਹੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਕੀਰਤਨ ਦੇ ਨਾਲ ਭੁੱਲੇ ਭਟਕੇ ਲੋਕਾਂ ਨੂੰ ਰਸਤੇ ਤੇ ਲਿਆਉਣ ਵਾਲੇ, ਬਹੁਤ ਹੀ ਜ਼ਿਆਦਾ ਬੁਰੇ ਹਾਲਾਤਾਂ ਵਿੱਚ ਨਿਕਲ ਰਹੇ ਪੰਜਾਬ, ਨਸ਼ਾ, ਡਰੱਗ, ਖੂਨ ਖਰਾਬਾ, ਆਤਮ ਹੱਤਿਆ, ਸੁਸਾਈਡ, ਇੱਦਾਂ ਦੇ ਮਾਹੌਲ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਗੁਰਬਾਣੀ ਦੇ ਨਾਲ ਜੁੜਨਾ ਔਰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘ ਸਜਾਉਣਾ, ਔਰ ਉਹ ਸਨ ਸਿਰਫ ਅਤੇ ਸਿਰਫ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ। ਪੰਜਾਬ ਦੇ ਹਾਲਾਤ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਮਾੜੇ ਚੱਲ ਰਹੇ ਨੇ, ਲੇਕਿਨ ਕਦੇ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਸੰਤਾਂ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਵੀ ਹੋ ਸਕਦਾ। ਸੋ ਮੈਂ ਸਮਝਦਾ ਕਿ ਸਾਡੀ ਸਿੱਖ ਕੌਮ ਦੇ ਵਿੱਚ ਇੱਕ ਖਾਸ ਖਾਸੀਅਤ ਰਹੀ ਹੈ, ਇੱਕ ਰਵਾਇਤ ਰਹੀ ਹੈ ਕਿ ਸਾਡੀ ਕੌਮ ਜਿਹੜੀ ਹੈ ਉਹ ਸੱਚ ਦੇ ਉੱਤੇ ਸਦਾ ਟਿਕੀ ਰਹੀ ਹੈ ਔਰ ਸੱਚ ਬੋਲਣ ਵਾਲੇ ਨੂੰ ਐਪਰੀਸ਼ੀਏਸ਼ਨ ਦਿੱਤੀ ਜਾਂਦੀ ਹੈ, ਸ਼ਾਬਾਸ਼ ਦਿੱਤੀ ਜਾਂਦੀ ਹੈ। ਲੇਕਿਨ ਅੱਜ ਜਿਹੜਾ ਹੈਗਾ ਉਹ ਹਾਲਾਤ ਬਿਲਕੁਲ ਚੇਂਜ ਹੋ ਚੁੱਕੇ ਹੈ। ਸੱਚ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਛੋਟੀ ਉਮਰੇ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਜਿਹਨਾਂ ਦਾ ਸੀਸ ਕਟਵਾਇਆ ਔਰ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ, ਆਪਣੇ ਸਾਰੇ ਸਰਬੰਸ ਨੂੰ ਵਾਰ ਕੇ ਉਹਨਾਂ ਨੇ ਸੱਚ ਨੂੰ ਨਿਭਾਇਆ। ਇੱਕ ਪਾਸੇ ਸੱਚ ਇਹ ਹੈ ਅਤੇ ਇੱਕ ਪਾਸੇ ਅਗਰ ਕੋਈ ਪ੍ਰਚਾਰਕ, ਅਗਰ ਕੋਈ ਸਿੱਖ ਸੱਚ ਬੋਲਦਾ ਹੈ, ਅੱਜ ਦੇ ਜ਼ਮਾਨੇ 'ਚ ਕੌਣ ਸੱਚ ਬੋਲਦਾ? ਹਰ ਇਨਸਾਨ ਕੁਰਸੀ ਦੀ ਖਾਤਰ ਝੂਠ ਬੋਲਦਾ, ਕਿਉਂਕਿ ਝੂਠ ਵਾਲੇ ਨੂੰ ਰੁਤਬੇ ਮਿਲਦੇ ਨੇ। ਲੇਕਿਨ ਕੋਈ ਅਗਰ ਸੱਚ ਬੋਲਦਾ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇਸ ਵਕਤ ਕਾਨੂੰਨ ਕਿੱਥੇ ਬੈਠਾ, ਗੌਰਮੈਂਟ ਕਿੱਥੇ ਬੈਠੀ ਹੈ? ਅਸੀਂ ਬਹੁਤ ਵੱਡੀਆਂ ਗੱਲਾਂ ਕਰਦੇ ਕਿ ਸਾਡਾ ਹਿੰਦੁਸਤਾਨ ਬਹੁਤ ਮਹਾਨ ਹੈ, ਸਾਡੇ ਹਿੰਦੁਸਤਾਨ ਦੀ ਫੋਰਸ ਬਹੁਤ ਮਹਾਨ ਹੈ, ਸਾਡੇ ਹਿੰਦੁਸਤਾਨ ਦਾ ਕਾਨੂੰਨ ਬਹੁਤ ਮਹਾਨ ਹੈ, ਲੇਕਿਨ ਫਿਰ ਉਹਨਾਂ ਲੋਕਾਂ ਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਖੁੱਲ੍ਹੇ ਆਮ ਲੋਕ ਇੱਕ ਦੂਸਰੇ ਨੂੰ ਚੈਲੇਂਜ ਕਰਦੇ ਹੈ, ਜਦੋਂ ਕਿਸੇ ਨੂੰ ਮਰਜ਼ੀ ਮਾਰ ਦਿਓ, ਜਦੋਂ ਕਿਸੇ ਨੂੰ ਮਰਜ਼ੀ ਤੁਸੀਂ ਮਤਲਬ ਮਜ਼ਬੂਰ ਕਰ ਦਿਓ ਮਰਨ ਵਾਸਤੇ, ਕਿਸਾਨ ਮਰ ਰਹੇ ਨੇ, ਮਜ਼ਦੂਰ ਮਰ ਰਹੇ ਨੇ, ਬਹੁਤ ਵੱਡੀਆਂ ਵੱਡੀਆਂ ਹਲੇ ਗੱਲਾਂ ਕਰਨ ਵਾਲੀਆਂ ਸਾਡੇ ਵਾਸਤੇ ਪਈਆਂ, ਲੇਕਿਨ ਅਸੀਂ ਇੱਕ ਦੂਜੇ ਨੂੰ ਧਰਮਾਂ ਦੇ ਚੱਕਰ ਦੇ ਵਿੱਚ, ਧਰਮਾਂ ਦੀ ਆੜ ਦੇ ਵਿੱਚ ਇੱਕ ਦੂਜੇ 'ਤੇ ਬਲੇਮ ਕਰਦੇ ਹਾਂ। ਸੋ ਮੇਰਾ ਖਿਆਲ ਹੈ ਕਿ ਇਹ ਬਹੁਤ ਹੀ ਮਾੜੀ ਗੱਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜੋ ਮੈਨੂੰ ਨਜ਼ਰ ਆ ਰਿਹਾ, ਅਗਰ ਉੱਦਾਂ ਦਾ ਹੀ ਪੰਜਾਬ ਆਉਣ ਵਾਲਾ, ਤਾਂ ਮੇਰਾ ਖਿਆਲ ਹੈ ਕਿ ਫਿਰ ਇਹਦਾ ਨਾਮ ਪੰਜਾਬ ਨਹੀਂ, ਬਿਹਾਰ ਨਾਂ ਇਹਦਾ ਰੱਖ ਦੇਣਾ ਚਾਹੀਦਾ। ਸੋ ਮੈਂ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ, ਜਿੰਨੀਆਂ ਸਿੱਖ ਜਥੇਬੰਦੀਆਂ, ਪੰਜਾਬ ਗੌਰਮੈਂਟ ਨੂੰ, ਜੋ ਕਾਨੂੰਨ ਦੇ ਰਖਵਾਲੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਪੰਜਾਬ 1984 ਤੋਂ ਬਾਅਦ ਹਲੇ ਤੱਕ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋਇਆ। ਹਲੇ ਵੀ ਸਾਡੀਆਂ ਬਹੁਤ ਬਜ਼ੁਰਗ ਮਾਤਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਉੜੀਕ ਰਹੀਆਂ ਔਰ ਸਾਡੀਆਂ ਭੈਣਾਂ ਅੱਜ ਵੀ ਵਿਧਵਾ ਆਪਣਾ ਜੀਵਨ ਕਿੱਦਾਂ ਦਾ ਬਸ਼ਰ ਕਰ ਰਹੀਆਂ ਸਾਨੂੰ ਲੋਕਾਂ ਨੂੰ ਪਤਾ ਨਹੀਂ। ਹਾਲੇ ਵੀ ਲੋਕ ਜਿਹੜੇ ਹੈ ਉਹ ਉਸ ਤ੍ਰਾਸਦੀ ਨੂੰ ਭੁੱਲੇ ਨਹੀਂ ਹੈ, ਲੇਕਿਨ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਉੱਦਾਂ ਦੇ ਦੌਰ ਫਿਰ ਨਾ ਆਉਣ, ਉੱਦਾਂ ਦਾ ਮਾਹੌਲ ਫਿਰ ਨਾ ਆਵੇ। ਸੋ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ, ਹਰ ਇੱਕ ਨੂੰ ਆਪਣਾ ਗੱਲ ਲੋਕਾਂ ਦੇ ਸਾਹਮਣੇ ਰੱਖਣ ਦਾ, ਜਿਹੜਾ ਉਹ ਇੱਕ ਕਾਨੂੰਨ ਵੀ ਆਗਿਆ ਦਿੰਦਾ ਔਰ ਸਾਨੂੰ ਅਧਿਕਾਰ ਵੀ ਹੈ ਸਾਨੂੰ ਕਿ ਅਸੀਂ ਆਪਣੀ ਗੱਲ ਕਰ ਸਕਦੇ ਹਾਂ। ਔਰ ਬਾਬਾ ਭੁਪਿੰਦਰ ਜੀ ਖਾਸੀ ਕਲਾਂ ਜੋ ਕਿ ਉਸ ਦਿਨ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਸਨ, ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਅਸੀਂ ਸਾਰੇ ਸ਼ਾਂਤੀ ਚਾਹੁੰਦੇ ਹਾਂ ਔਰ ਜਿਹੜਾ ਸ਼ਾਂਤੀ ਦੀ ਗੱਲ ਕਰਦਾ, ਜਿਹੜਾ ਸ਼ਾਂਤੀ ਦਾ ਪ੍ਰਚਾਰ ਕਰਦਾ, ਜਿਹੜਾ ਸੱਚ ਦਾ ਪ੍ਰਚਾਰ ਕਰਦਾ, ਚਾਹੇ ਉਹ ਕੋਈ ਵੀ ਹੋਵੇ, ਉਹਦਾ ਸਾਰਿਆਂ ਦਾ ਮੈਂ ਸਮਰਥਨ ਕਰਦਾ, ਮੈਂ ਉਹਨਾਂ ਦੇ ਨਾਲ ਹਾਂ। ਸੋ ਮੈਂ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਰਿਸਪੈਕਟ ਦਿੰਦਾ, ਬਹੁਤ ਜ਼ਿਆਦਾ ਸਤਿਕਾਰ ਕਰਦਾ ਕਿ ਤੁਸੀਂ ਆਪਣਾ ਜੋ ਤੁਹਾਨੂੰ ਪਰਮਾਤਮਾ ਨੇ ਇਸ ਕਲਾ ਬਖਸ਼ੀ ਹੈ, ਜੋ ਪਰਮਾਤਮਾ ਨੇ ਤੁਹਾਨੂੰ ਇੱਕ ਜੌਬ ਦਿੱਤੀ ਹੈ, ਇਹਨੂੰ ਤੁਸੀਂ ਜਾਰੀ ਰੱਖੋ, ਕਿਉਂਕਿ ਸੱਚ ਕਦੇ ਝੁੱਕ ਨਹੀਂ ਸਕਦਾ, ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ, ਸੱਚ ਸਦਾ ਅਮਰ ਰਹਿੰਦਾ। ਅਗਰ ਮੇਰੇ ਤੋਂ ਬੋਲਦੇ ਤੋਂ ਕੋਈ ਐਸੀ ਗੱਲ ਕਹੀ ਗਈ ਹੋਵੇ ਜੋ ਕਿਸੇ ਸੰਗਤ ਨੂੰ ਨਾ ਚੰਗੀ ਲੱਗੇ, ਤਾਂ ਮੈਂ ਉਹਦੇ ਲਈ ਮਾਫ਼ੀ ਚਾਹੁੰਦਾ, ਕਿਉਂਕਿ ਇਹ ਮੇਰੇ ਵਿਚਾਰ ਹੈ, ਤੁਹਾਡੇ ਆਪਣੇ ਵਿਚਾਰ ਹੈ। ਕਈ ਵਾਰੀ ਸਾਡੇ ਵਿਚਾਰਾਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾ ਦਈਏ। ਸੋ ਵਿਚਾਰ ਹਰ ਬੰਦੇ ਦੇ ਆਪਣੇ ਆਪਣੇ ਹੁੰਦੇ ਹੈ, ਸੋ ਹਰ ਬੰਦੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਅਧਿਕਾਰ ਹੈ। ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਦਾ ਚੜ੍ਹਦੀ ਕਲਾ 'ਚ ਰਹਿਣ, ਕਿਉਂਕਿ ਇੱਦਾਂ ਦੇ ਮਹਾਂਪੁਰਸ਼ਾਂ ਦੀ ਸਾਨੂੰ ਜ਼ਰੂਰਤ ਹੈ, ਜਿਹੜੇ ਸਿਰਫ ਗੁਰਬਾਣੀ ਪੜ੍ਹਦੇ ਹੀ ਨਹੀਂ ਹੈ, ਰਟਦੇ ਹੀ ਨਹੀਂ ਹੈ, बल्कि गुरबाणी लोगों के उत्ते धारण करवाते हैं, लागू करवाते हैं, लोगों का जीवन सफल करते हैं, लोगों को जीवन जांच सिखाते हैं। सो बहुत बहुत ज़्यादा मैं धन्यवाद करता। सो वाहेगुरू जी का खालसा, वाहेगुरू जी की फतह।